पराती मतहीन निर्गुण अनाथ नीच साठ कठोर कोलहीन व्यापत मोकीच मल करम परम अहंग ममता मरना चीत नयावे बनता बनोद आनंद माया अज्ञानता लपटावे खिसे जोबन बद जरवा दिन निहारे संग मीच बिनवंत नानक आस तेरी शरण साधु राख नीच सब किश आपे आप है दूजा अवर ना कोए ज्यों बोलाए त्यों बोलिया जा आप बुलाए सोए गुरमुख बाणी ब्रह्म है शब्द मिलावा होए बाणी गुरु गुरु है बाणी विच बाणी अमृत सारे गुरबाणी कह सेवक जन मान पर तख गुरु निस्तारे वाहे गुरु साहिब जी बाणी भगत कबीर जी की क्या पढ़िया क्या गुणिया क्या वेद पुराना सुनिया पढ़े सुने क्या होई जो सहज ना मिलो सोई क्या पढ़िया क्या गुणिया क्या वेद पुराना सुनिया पढ़े सुने क्या होई जो सहज ना मिलो सोई हर का नाम ना जपस गवारा क्या सोचे बारंबारा रहाओ अंधियारे दीपक चहिए एक बस्त अगोचर लहिया बस्त अगोचर पाई घट दीपक रहे आसमाई कह कबीर अब जानिया जब जानिया तो मन मानिया मन माने लोग ना पतीजा ना पतीजा तो क्या कीजा कह कबीर अब जानिया जब जानिया तो मन मानिया मन माने लोगनापति जय नापति जय तो क्या की जय। वाहिगुरु जी का खालसा वाहिगुरु जी की फतेह। सतगुरु साहब दे पावन पवित्र मुबारक चरणों में सज बैठे गुरु प्यारियो, वड्या भागा वाले जीव जे जिन्हों साहब की चरण शरण विच जुड़ बैठन का सुहावना समा प्राप्त होया, और इस दरबार दे विच 655 अंक ते अज साहब जी ने भगत कबीर जी की रसना द्वारा बचन कहे हैं कि क्या पढ़िए क्या गुणिए क्या वेद पुराना सुनिए, पढ़े सुने क्या होई जो सहज ना मिले वो सोई। भी की पढ़ना नहीं चाहिदा, विचार नहीं करनी चाहिदी। आसा दी वार दे विच भी आपा सलोक पढ़ते हाँ, पढ़ पढ़ गड्डी लदिए पढ़ पढ़ भरीए साथ, पढ़ पढ़ बेड़ी पाइए पढ़ पढ़ गड्डिए खात, पढ़िए जेते बरस बरस पढ़िए जेते मास, पढ़िए जेती आरजा पढ़िए जेते सास, नानक लेखे एक गल होर होमे चखना चाख। एक थां साहब जी ने होर आख्या है, वेद कितेब सिमरत सब शास्त्र इन पढ़िया मुक्तना होई, एक अखर जो गुरमुख जापा है ताकि निर्मल सोई। दूजे पासे साहब जी दे एक बचन ने, गुर प्रसादी विद्या विचारे पढ़ पढ़ पावे मान। हुण साहब जी कहिंदे कि गुरु की कृपा दे नाल विद्या दा विचारवान होवे, और पढ़न वाला पढ़ पढ़ के संसार दे विच सत्कार पाउंदा है। ते कहिंदे फिर पढ़न वाला केवल सत्कार नहीं पाउंदा, गुर प्रसादी विद्या विचारे पढ़ पढ़ पावे मान, आपा मदे आप प्रगासिया पाया अमृत नाम। कुछ गल्लां गुरबाणी चो कई बार इउं लगदियां हुंदियां सानू भी जिवें एक दूजे दे विरोधी ने, पर हकीकत विच जे सिद्धांत नूं गुरमत सिद्धांत नूं समझ दीए तो फिर कुछ भी विरोधी नहीं लगेगा। भाई नंद लाल जी के बचन ने कि इस दुनिया के उत्ते जिउंदा होए मरदे आरफ जिंदा आज इरफान है ओस्त। आरफ कहिंदे आ ज्ञानवान नूं, कहिंदे इस दुनिया के उत्ते मर्द होए जिहड़ा ज्ञानवान है, तो ज्ञानवान किहदा है, उस वाहिगुरु का है। और ये भी याद रखियो कि जे ज्ञानवान नहीं तो गुरु गोबिंद सिंह महाराज साहब का फैसला है वह तर नहीं सकता। इस संसार के उत्ते कुछ लोगों ने गंदगी खाण नूं ही परमेश्वर का धर्म समझिया सी, कुछ लोगों ने शरीर के उत्ते सवाह मान लैनी उसे नूं ही धर्म समझिया होया सी, कुछ लोगों ने घर छड के शमशान घाट के विच वसण नूं ही धर्म समझिया होया सी। ते गुरु गोबिंद सिंह महाराज साहब ने बचन आखे, खूक मल आहारी गज गदह बिपू धारी गिदुआ मसान बास करियो ही करत है। जे कोई आखे मैं गंदगी खाना तो कहिंदे सूर दी न्याई ते हो सकदा होर इदों वध कुछ नहीं। ਜੇ ਕੋਈ ਆਖੇ ਮੈਂ ਆਪਣੇ ਪਿੰਡ 'ਤੇ ਸਵਾਹ ਮੰਨ ਲਈਏ, ਉਹ ਗਧਾ ਅਤੇ ਹਾਥੀ ਤਾਂ ਹੋ ਸਕਦਾ, ਹੋਰ ਇਸ ਤੋਂ ਸਵਾਏ ਕੁਛ ਨਹੀਂ। ਜੇ ਕੋਈ ਆਖੇ ਮੈਂ ਘਰ ਛੱਡ ਕੇ ਸ਼ਮਸ਼ਾਨ ਘਾਟ 'ਚ ਬੈਠ ਗਿਆ, ਉਹ ਬਿੱਜੂ ਅਤੇ ਗਿੱਦੜ ਦੀ ਨਿਆਈ ਹੋ ਸਕਦਾ ਹੈ, ਇਸ ਤੋਂ ਸਵਾਹ ਹੋਰ ਕੁਛ ਨਹੀਂ। ਕੁਛ ਲੋਕ ਇਹੋ ਜਿਹੇ ਸੀ, ਉਹਨਾਂ ਧਰਤੀ ਦੇ ਵਿੱਚ ਭੋਰੇ ਕੱਢ ਕੇ ਬੈਠਣਾ ਸ਼ੁਰੂ ਕਰ ਦਿੱਤਾ। ਸਾਹਿਬ ਜੀ ਕਹਿਣ ਲੱਗੇ, ਕੁਛ ਲੋਕ ਇਹੋ ਜਿਹੇ ਸੀ ਘਰ ਛੱਡ ਕੇ ਜੰਗਲਾਂ ਨੂੰ ਜਾਣ ਲੱਗ ਪਏ, ਕੁਛ ਲੋਕ ਇਹੋ ਜਿਹੇ ਸੀ ਉਹ ਕਹਿੰਦੇ ਅਸੀਂ ਬੋਲਣਾ ਨਹੀਂ ਜ਼ਬਾਨ ਤੋਂ, ਜਿਵੇਂ ਰੱਬ ਨੇ ਪਤਾ ਨਹੀਂ ਜ਼ਬਾਨ ਵਾਧੂ ਲਾ ਤੀ, ਇਹ ਵੀ ਲੋੜ ਨਹੀਂ ਸੀ, ਰੱਬ ਗਲਤੀ ਕਰ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿਣ ਲੱਗੇ, ਘੁੱਗੂ ਮੱਠ ਵਾਸੀ ਲੱਗੇ ਡੋਲਤ ਉਦਾਸੀ ਮਿਰਗ, ਤਰਵਰ ਸਦੀਵ ਮੋਣ ਸਾਧੇ ਹੀ ਮਰਤ ਹੈ। ਅਸੀਂ ਕਈ ਵਾਰੀ ਅੱਜ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਨੂੰ ਭੋਰਾ ਸਾਹਿਬ ਕਹਿ ਦਿੰਦੇ ਹਾਂ। ਇਹ ਯਾਦ ਰੱਖਿਓ, ਜੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੀ ਸੋਚ ਦੋ ਨਹੀਂ ਸੀ, ਜਾਂ ਗੁਰੂ ਨਾਨਕ ਤੋਂ ਲੈ ਕੇ ਅਤੇ ਗੁਰੂ ਗ੍ਰੰਥ ਸਾਹਿਬ ਤੱਕ ਜੋਤ ਇੱਕ ਹੈ ਅਤੇ ਵਿਚਾਰ ਵੀ ਇੱਕ ਹੈ। ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ, ਸਿੱਖ ਅਤੇ ਸਿੰਘ ਵਿੱਚ ਫਰਕ ਹੈ, ਨਹੀਂ ਹਕੀਕਤ ਦੇ ਵਿੱਚ ਸਿੱਖ ਅਤੇ ਸਿੰਘ ਦੇ ਵਿੱਚ ਕੋਈ ਫਰਕ ਨਹੀਂ। ਜੇ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਨਾਨਕ ਦਾ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ 'ਚ ਕੋਈ ਫਰਕ ਨਹੀਂ ਗਾ ਹੈਗਾ ਹਕੀਕਤ ਵਿੱਚ, ਅਤੇ ਸੋਚ ਇੱਕ ਹੈ। ਜਾਂ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਆਖੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਭੋਰੇ 'ਚ ਬੈਠੇ ਆ, ਨਹੀਂ, ਇਹ ਗੱਲ ਵੱਖਰੀ ਕਿ ਉਹ ਥਾਂ ਆਸੇ ਪਾਸਿਓਂ ਅੱਜ ਭਰਤ ਮਿੱਟੀ ਪੈਣ ਨਾਲ ਇੰਨਾ ਉੱਚਾ ਹੋ ਗਏ ਆ ਕਿ ਉਹ ਅਸਥਾਨ ਭੋਰੇ ਦੀ ਸ਼ਕਲ ਧਾਰਨ ਕਰ ਗਏ ਆ। ਆਪ ਜਿਸ ਦਿਨ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਓ, ਭੋਰੇ ਜਾਓ, ਥੱਲੇ ਬੇਰੀਆ ਦਰਖਤ ਅੱਜ ਵੀ ਪੁਰਾਤਨ, ਕਦੀ ਭੋਰਿਆਂ 'ਚ ਬੇਰੀਆਂ ਨਹੀਂ ਉੱਗਦੀਆਂ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਪਤਾ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੇ ਖਿਲਾਫ ਕਹਿ ਨਹੀਂ ਸਕਦੇ ਹੈਗੇ ਬਚਨ। ਭਾਈ ਮਿਹਰੇ ਦੇ ਘਰ ਵਿੱਚ ਬਾਬੇ ਬਕਾਲੇ ਧਰਤੀ 'ਤੇ ਰਹਿਮਤਾਂ ਵਰਸਾਈਆਂ ਗੁਰੂ ਤੇਗ ਬਹਾਦਰ ਸਾਹਿਬ ਨੂੰ, ਨਾ ਕਿ ਉਹ ਭੋਰੇ ਕੱਢ ਕੇ ਬੈਠੇ ਆ। ਸਾਹਿਬ ਜੀ ਕਹਿੰਦੇ, ਤੂੰ ਕਹਿਣਾ ਮੈਂ ਜ਼ਮੀਨ ਦੋਸ਼ ਥੱਲੇ ਹੀ ਰਹਿਣਾ ਵੇ, ਕਹਿੰਦੇ ਉੱਲੂ ਤੋਂ ਸਵਾਏ ਹੋਰ ਕੁਛ ਨਹੀਂ। ਤੂੰ ਆਖਿਆ ਮੈਂ ਸੰਸਾਰ ਨੂੰ ਛੱਡ ਕੇ ਜੰਗਲ 'ਚ ਜਾਣਾ ਹੈ, ਸਾਹਿਬ ਜੀ ਕਹਿਣ ਲੱਗੇ, ਕਾਇਰ ਅਤੇ ਬੁਜ਼ਦਲ ਹਿਰਨ ਜਾਨਵਰ ਤੋਂ ਕੁਛ ਨਹੀਂ ਹਵਦ ਹੈਗਾ। ਤੂੰ ਆਖਿਆ ਮੈਂ ਬੋਲਣਾ ਬੰਦ ਕਰਤਾ, ਕਹਿੰਦੇ ਦਰਖਤ ਵੀ ਨਹੀਂ ਬੋਲਦੇ, ਇਦੋਂ ਵੱਧ ਕੁਛ ਨਹੀਂ ਹੈਗਾ। ਘੁੱਗੂ ਮੱਠ ਵਾਸੀ ਲੱਗੇ ਡੋਲਤ ਉਦਾਸੀ ਮਿਰਗ, ਤਰਵਰ ਸਦੀਵ ਮੋਣ ਸਾਧੇ ਹੀ ਮਰਤ ਹੈ। ਕੁਛ ਲੋਕ ਇਹੋ ਜਿਹੇ ਆ ਗਏ, ਉਹ ਕਹਿੰਦੇ ਗ੍ਰਿਸ਼ ਧਰਮ 'ਚ ਪ੍ਰਵੇਸ਼ ਨਹੀਂ ਕਰਨਾ। ਦਯਾਨੰਦ ਜਿਹੜਾ ਆਪਣੇ ਆਪ ਨੂੰ ਬਹੁਤ ਸਿਆਣਾ ਕਹਿੰਦਾ ਸੀ, ਪਿੰਡ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਾਈ ਭਗਵਤੀ, ਸਾਧੂ ਹੋ ਕੇ ਵਿਦਾਂਤੀ ਪੜ੍ਹੀ ਹੋਈ ਸੀ, ਉਹਦੇ ਨਾਲ ਚਰਚਾ ਕਰਨ ਵਾਸਤੇ ਆਈ ਸੀ। ਕਾਇਰ ਅਤੇ ਬੁਜ਼ਦਲ ਕਹਿਣਾ ਪਏਗਾ, ਕਹਿੰਦਾ ਸੀ ਮੈਂ ਤੇਰੇ ਸਾਹਮਣੇ ਖੜੋ ਨਹੀਂ ਸਕਦਾ ਹੈਗਾ, ਤੇਰੇ ਮੇਰੇ ਵਿਚਕਾਰ ਪੜਦਾ ਹੋਣਾ, ਮਤਲਬ ਆਪਣਾ ਮਨ ਇੰਨਾ ਕਮਜ਼ੋਰ ਸੀਗਾ। ਰਮਾਬਾਈ ਕਲਕੱਤੇ ਦੀ ਦਯਾਨੰਦ ਕੋਲ ਆਈ ਸੀ, ਉਹਨੇ ਆਖਿਆ ਸੀ ਸਵਾਮੀ ਜੀ ਮੈਂ ਗਿਆਨ ਹਾਸਲ ਕਰਨਾ ਚਾਹੁੰਦੀ ਹਾਂ। ਉਹ ਕਹਿੰਦਾ ਸੀ ਗ੍ਰਿਸ਼ਤ ਨੂੰ ਤਿਆਗਣਾ ਪਏਗਾ, ਨਰਕ ਦੀ ਖੱਡ ਹੈ। ਇਹੋ ਜਿਹੇ ਲੋਕ ਜਿਹੜੇ ਸੀਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦਾ ਬਿੰਦ ਕੇ ਸਦਈਆ ਤਾਂ ਹੀਜ ਕੇ ਵਡਈਆ ਦੇਤ। ਕੁਛ ਲੋਕ ਇਹੋ ਜਿਹੇ ਨੇ ਪੈਰਾਂ ਵਿੱਚ ਜੁੱਤੀਆਂ ਨਹੀਂ ਪਾਉਂਦੇ, ਕਹਿੰਦੇ ਨੰਗੇ ਪੈਰੀ ਫਿਰਨਾ, ਅਤੇ ਕਹਿੰਦੇ ਫਿਰ ਇਹ ਗੱਲ ਯਾਦ ਰੱਖੋ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਬਾਂਦਰ ਤੋਂ ਜਿਹੜੇ ਕਹਿੰਦੇ ਕਿ ਅਸੀਂ ਗ੍ਰਿਸ਼ ਧਰਮ 'ਚ ਪ੍ਰਵੇਸ਼ ਨਹੀਂ ਕਰਨਾ, ਹਿਜੜਿਆਂ ਤੋਂ ਵੱਧ ਉਹਨਾਂ ਦੀ ਕੁਛ ਤੁਲਨਾ ਨਹੀਂ ਕੀਤੀ ਜਾ ਸਕਦੀ। ਪਰ ਸਾਹਿਬ ਜੀ ਕਹਿੰਦੇ ਕਿਤੇ ਵੇਖੀ ਇਹਨਾਂ ਗੱਲਾਂ ਨੂੰ ਛੱਡ ਕੇ, ਅੰਗਣਾ ਅਧੀਨ ਕਾਮ ਕ੍ਰੋਧ ਮੇਂ ਪ੍ਰਵੀਨ, ਕਿਤੇ ਤੂੰ ਇਹਨਾਂ ਇੰਦਰੀਆਂ ਦਾ ਵੀ ਇੰਨਾ ਵਾਸਨਾ ਹੋ ਜਾਵੀਂ, ਤੂੰ ਕਾਮੀ ਅਤੇ ਕ੍ਰੋਧੀ ਹੋ ਜਾਵੇਂ, ਕਿਤੇ ਮੇਰਾ ਗ੍ਰਿਸ਼ ਧਰਮ ਇਹੋ ਜਿਹਾ ਨਹੀਂ ਹੈਗਾ। ਪਰ ਇੱਕ ਗਿਆਨ ਕੇ ਬਹੀਨ ਸ਼ੀਨ ਕੈਸੇ ਤਰਤ ਹੈ, ਜੇ ਗਿਆਨ ਨਹੀਂ ਤੇ ਤਰਿਆ ਨਹੀਂ ਜਾ ਸਕਦਾ। ਅੰਧੀ ਰਈਅਤ ਗਿਆਨ ਵਿਹੂਣੀ ਭਾਹੇ ਭਰੇ ਮੁਰਦਾਰ, ਅੰਧੇ ਲੋਕ ਗਿਆਨ ਤੋਂ ਬਿਨਾਂ ਮੁਰਦਿਆਂ ਦੇ ਹੀ ਭਾਅ ਭਰ ਦਿੰਦੇ ਹਨ। ਮੁਰਦਿਆਂ ਦੇ ਵਾਂਗ ਸੜ ਜਾਂਦੇ ਆ। ਇਹ ਵੀ ਯਾਦ ਰੱਖਿਓ ਜੇ ਇਸ ਵਾਸਤੇ ਅੱਖਰੀ ਗਿਆਨ ਗੀਤ ਗੁਣ ਗਾ, ਜੇ ਅੱਖਰ ਨਹੀਂ ਪੜ੍ਹਨੇ ਤਾਂ ਫਿਰ ਗਿਆਨ ਨਹੀਂ ਹੋ ਸਕਦਾ, ਫਿਰ ਇਹ ਨਹੀਂ ਹੋ ਸਕਦਾ। ਗੁਰੂ ਨਾਨਕ ਦੇ ਘਰ ਦੀ ਫਿਲਾਸਫੀ ਹੋਵੇ ਅਤੇ ਉਹ ਪੜ੍ਹਨ ਦੇ ਵਿਰੁੱਧ ਹੋਵੇ। ਭਾਈ ਸਾਹਿਬ ਕਹਿੰਦੇ ਮਰਦੇ ਆਰਫ ਜ਼ਿੰਦਾ ਅਸ ਇਰਫਾਨੇ ਉਸਤ, ਮੈਂ ਮਰਦ ਉਹਨੂੰ ਗਿਣਦਾ ਵਾਂ, ਗਿਆਨਵਾਨ ਉਹਨੂੰ ਕਰਦਾ ਵਾਂ ਜਿਹੜਾ ਉਹਦੀਆਂ ਬਾਤਾਂ ਕਰਦਾ ਹੋਵੇ ਉਸ ਮੇਰੇ ਮਾਲਕ ਦੀਆਂ। ਤੇ ਕਹਿੰਦੇ ਨਿਆਮ ਤੇ ਹਰ ਦੋ ਜਹਾਂ, ਕਹਿੰਦੇ ਜਿਹੜੇ ਉਹ ਸੱਜਣ ਗਿਆਨਵਾਨ ਮੇਰੇ ਖੁਦਾ ਦੀਆਂ ਬਾਤਾਂ ਕਰਦੇ ਆ, ਨਿਆਮ ਤੇ ਹਰ ਦੋ ਜਹਾਂ ਦਰ ਜ਼ਿਕਰੇ ਜ਼ਬਾਨੇ ਉਸਤ, ਕਹਿੰਦੇ ਉਹਨਾਂ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਗਿਆਨਵਾਨਾਂ ਦੇ ਬਚਨ ਦੋ ਜਹਾਨ ਦੀਆਂ ਨਿਆਮਤਾਂ ਹੁੰਦੀਆਂ ਨੇ। ਹੁਣ ਕਿਹੜਾ ਪੜ੍ਹਨਾ ਸੀ ਮੇਰੇ ਸਾਹਿਬ ਨੇ ਰੋਕਿਆ? ਧਿਆਨ ਦਿਓ, ਜੇ ਕਾਂਛੀ ਦੀ ਧਰਤੀ ਏ, ਪੰਡਿਤ ਬਹੁਤ ਪੜ੍ਹ ਗਿਆ ਗੋਪਾਲ ਦੱਤ, ਇਹਨੇ ਆਪਣਾ ਨਾਂ ਜਗਜੀਤ ਵੀ ਰਖਾਇਆ ਹੈ, ਆਪਣਾ ਨਾਂ ਚਤੁਰਦਾਸ ਵੀ ਰਖਾਇਆ ਹੈ, ਲੇਕਿਨ ਪੜ੍ਹਨ ਤੋਂ ਬਾਅਦ ਆਪਣੇ ਭਰਾਵਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਆਮ ਤੌਰ ਤਾਂ ਇਹ ਪੜ੍ਹੇ ਹੋਏ ਲੋਕ ਅਖੌਤੀ ਨੀਚ ਕਹਿ ਕੇ ਜ਼ੁਲਮ ਕਰਦੇ ਸੀ, ਲੇਕਿਨ ਇਹ ਸੱਜਣ ਨੇ ਆਪਣੇ ਭਰਾਵਾਂ ਉੱਤੇ, ਜਿਹੜਾ ਦੂਜਾ ਪੰਡਿਤ ਸੀ ਉਹਨੂੰ ਕਹਿਣਾ ਮੇਰੇ ਨਾਲ ਚਰਚਾ ਕਰ, ਅਗਰ ਚਰਚਾ ਦੇ ਵਿੱਚ ਤੂੰ ਜਿੱਤ ਗਿਆ ਮੈਂ ਆਪਣੇ ਸਾਰੇ ਗ੍ਰੰਥ ਤੈਨੂੰ ਦੇ ਦਿਆਂਗਾ, ਔਰ ਮੈਂ ਆਪਣੇ ਬਸਤਰ ਲਾਹ ਕੇ ਨਗਰੀ 'ਚੋਂ ਬਾਹਰ ਚਲਾ ਜਾਵਾਂਗਾ, ਇਸ ਨਗਰੀ 'ਚ ਨਹੀਂ ਆਵਾਂਗਾ, ਲੇਕਿਨ ਜੇ ਮੈਂ ਜਿੱਤ ਗਿਆ ਤੇਰੇ ਸਾਰੇ ਗ੍ਰੰਥ ਮੇਰੇ ਕੋਲ ਹੋਣਗੇ, ਬਸਤਰ ਲਾਹ ਕੇ ਤੈਨੂੰ ਜੰਗਲ 'ਚ ਭੇਜਾਂਗਾ, ਤੇਰਾ ਇਸ ਨਗਰੀ 'ਚ ਆਉਣ ਦਾ ਕੋਈ ਕੰਮ ਨਹੀਂ ਹੋਵੇਗਾ। ਜ਼ਿਕਰ ਮਿਲਦਾ ਹੈ ਕਿ 500 ਦੇ ਕਰੀਬ ਪੰਡਿਤ ਲੋਕ ਇਹ ਸੱਜਣ ਨੇ ਕੱਪੜੇ ਲਹਾ ਲਹਾ ਕੇ, ਉਹਨਾਂ ਦੇ ਕੱਪੜੇ ਇਕੱਠੇ ਕਰ ਕਰਕੇ ਅਤੇ ਉਹਨਾਂ ਨੂੰ ਜੰਗਲ ਵੱਲ ਨੂੰ ਤੋਰ ਦਿੱਤਾ। ਔਰ ਯਾਦ ਰੱਖਿਓ, ਜੇ ਰੱਬ ਉਦੋਂ ਯਾਦ ਆਉਂਦਾ ਹੈ ਜਦੋਂ ਸਾਰੇ ਸਹਾਰੇ ਖਤਮ ਹੋ ਜਾਣ, ਜਦੋਂ ਦੁਨੀਆਂ ਵਿੱਚੋਂ ਸਾਖ ਸੰਬੰਧੀ ਕੋਈ ਆਸਰਾ ਦੇਣ ਵਾਲਾ ਨਾ ਹੋਵੇ ਨਾ, ਰੱਬ ਉਦੋਂ ਯਾਦ ਆਉਂਦਾ ਹੈ। ਅਤੇ ਰੱਬ ਦੀ ਯਾਦ ਆਉਣ ਦੀ ਦੇਰੀ ਹੈ ਉਦੋਂ ਰੱਬ ਹਾਜ਼ਰ ਹੋ ਜਾਂਦਾ, ਤੂੰ ਯਾਦ ਹੀ ਨਹੀਂ ਕਰਦਾ ਉਹਦੇ ਹਾਜ਼ਰ ਹੋਣ 'ਚ ਕੋਈ ਦੇਰੀ ਨਹੀਂ। ਹੁਣ ਇਹ 500 ਦਾ 500, ਨਾ ਇਹਨਾਂ ਨੂੰ ਗਰਮੀ 'ਚ ਕੋਈ ਪ੍ਰਬੰਧ, ਨਾ ਸਰਦੀ ਦਾ ਪ੍ਰਬੰਧ, ਨਾ ਕੋਈ ਭੋਜਨ। ਜਿਹੜੇ ਕੱਲ੍ਹ ਦੇਵੀ ਦੇਵਤਿਆਂ ਦੀ ਮਨੌਤ ਕਰਦੇ ਸੀ, ਜਿਹੜੇ ਕੱਲ੍ਹ ਕਰਮ ਕਾਂਡਾਂ 'ਚ ਫਸੇ ਹੋਏ ਸੀਗੇ, ਉਹਨਾਂ ਨੂੰ ਹੁਣ ਇੱਕ ਭਗਵਾਨ ਦੀ ਯਾਦ ਆਉਣ ਲੱਗੀ ਕਿ ਇੱਕ ਤੂੰ ਹੀ ਇੱਥੇ ਰੱਖੇ। ਜਿੱਦਣ ਇੱਕ ਦੀ ਯਾਦ ਆਉਣ ਲੱਗੀ ਤੇ ਗੁਰੂ ਨਾਨਕ ਪਾਤਸ਼ਾਹ ਕਾਂਛੀ 'ਚ ਪਹੁੰਚ ਗਏ। ਅੱਜ ਕਾਂਛੀ 'ਚ ਮੇਰੇ ਸਤਿਗੁਰੂ ਪਹੁੰਚੇ ਆ। ਉਸ ਚਤੁਰਦਾਸ ਨੂੰ, ਜਗਜੀਤ ਨੂੰ, ਗੋਪਾਲ ਦੱਤ ਨੂੰ ਪਤਾ ਲੱਗਾ ਹੈ ਕਿ ਕੋਈ ਸਾਧੂ ਆਇਆ, ਕੋਈ ਪੰਡਿਤ ਆਇਆ ਨਵਾਂ। ਉਹ ਹੰਕਾਰ ਦਾ ਮਾਰਿਆ ਹੋਇਆ ਚਰਚਾ ਕਰਨ ਵਾਸਤੇ, ਕੋਈ ਚਰਚਾ ਕਹਿਣਾ ਪਊਗਾ, ਚਰਚਾ ਨਹੀਂ, ਚਰਚਾ ਤਾਂ ਮਾੜੀ ਨਹੀਂ, ਕੁਚਰਚਾ ਮਾੜੀ ਨਹੀਂ, ਉਹ ਕੁਚਰਚਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮੇਰਾ ਇੱਥੇ ਅਸੂਲ ਏ। ਸਾਹਿਬ ਜੀ ਕਹਿੰਦੇ ਬੈਠ ਜਾ, ਸਾਨੂੰ ਕੋਈ ਜਲ ਪਾਣੀ ਬਣਾ ਲੈਣ ਦੇ ਛਕਾਂਗੇ, ਫਿਰ ਤੇਰੇ ਨਾਲ ਚਰਚਾ ਕਰਾਂਗੇ। ਜਦੋਂ ਉਸ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਕੁਝ ਨਾ ਕੁਝ ਬਣਾ, ਤੇ ਮਰਦਾਨੇ ਵਾਲੇ ਵੇਖ ਕੇ ਪੁੱਛਦਾ ਏ ਸਾਧੂ ਤੂੰ ਕੌਣ ਏ? ਸਾਹਿਬ ਜੀ ਕਹਿੰਦੇ ਆਦਮੀ ਆ। ਕਹਿੰਦੇ ਨਹੀਂ, ਮੈਂ ਪੁੱਛਣਾ ਚਾਹੁੰਦਾ ਵਾਂ ਕਿ ਤੇਰੀ ਜਾਤ ਬਰਾਦਰੀ ਕੀ ਏ, ਤੇ ਜਿਹੜਾ ਇਹ ਤੇਰਾ ਸਾਥੀ ਏ ਇਹਦੀ ਜਾਤ ਬਰਾਦਰੀ ਕੀ ਏ? ਸਾਹਿਬ ਜੀ ਕਹਿਣ ਲੱਗੇ ਹੈ ਤਾਂ ਸਾਰੇ ਉਸ ਮਾਲਕ ਦੇ ਬੰਦੇ ਆ, ਪਰ ਜੋ ਤੂੰ ਪੁੱਛਦਾ ਹੈ ਨਾ ਉਹ ਇਹਦਾ ਜਨਮ ਮਿਰਾਸੀਆਂ ਦੇ ਘਰ ਦਾ ਏ, ਪਰ ਹੈ ਰੱਬ ਦਾ ਬੰਦਾ ਏ, ਤੇ ਮੇਰਾ ਜਨਮ ਖੱਤਰੀ ਘਰਾਣੇ ਦਾ ਏ। ਕਹਿਣ ਲੱਗਾ ਬੜੀ ਹੈਰਾਨਗੀ ਦੀ ਗੱਲ ਏ ਕਿ ਡੂਮ ਤੂੰ ਇਸ ਮਰਾਸੀ ਦੇ ਹੱਥੋਂ ਖਾਣਾ ਹੈ? ਕਹਿੰਦੇ ਕਿਉਂ? ਕਹਿੰਦੇ ਨੀਚੇ। ਮੇਰੇ ਸਾਹਿਬ ਜੀ ਕਹਿਣ ਲੱਗੇ ਬੈਠ ਜਾ, ਹਾਂ ਮੈਨੂੰ ਤੂੰ ਦੱਸ ਵੀ ਤੂੰ ਉੱਚਾ ਕਿਵੇਂ ਆ ਤੇ ਇਹ ਨੀਚ ਕਿਵੇਂ ਆ? ਕਹਿੰਦਾ ਮੇਰੀ ਜਾਤ ਉੱਚੀ ਏ। ਯਾਦ ਰੱਖਿਓ, ਜੇ ਕਈ ਵਾਰ ਅਸੀਂ ਥੋੜ੍ਹੀ ਮਤ ਨਾਲ ਕਹਿ ਦਿੰਦੇ ਹਾਂ, ਦਯਾਨੰਦ ਨੇ ਵੀ ਜਿਹੜੀ ਗੱਲ ਆਖੀ ਸੀ ਮੇਰੇ ਸਾਹਿਬ ਦੀ, ਜਪਜੀ ਸਾਹਿਬ ਦੀਆਂ ਦੋ ਤੁੱਕਾਂ ਨੇ ਉਹਨੀਆਂ ਸਾਰੀਆਂ ਗੱਲਾਂ ਜਵਾਬ ਦਿੱਤਾ ਹੋਇਆ। दयानंद ने हंकार आख्या सी गुरु नानक संस्कृत ते परशियन तो अनपढ़ सी। साहब जी ने चैलेंज करके आख्या कि वेल ना पाइया पंडती जे होवे लेख पुराण, तेरे सारे वेदा पुराण चैलेंज, गुरु नानक नूं पता सी तेरे वेदा पुराणा विच की है, ते तां ही आख्या जे नहीं ते तू कढ के दिखा कुछ ना कुछ। साहब जी कहन लगे तेरा ग्रंथ है, आ मैं तेनू दसा तेरिया जातां कित्थों पैदा होईयां ने। एक मारकंडा पुराण है जिहड़ा मारकंडे ऋषि ने लिखिया है, उहदा 66वां अध्याय आ। उहदे 66वें अध्याय विच इक दर्ज है कि सरस्वती नदी दे कंडे दे उत्ते मारकंडा ऋषि आया है। एक बीबी जो गरीब है, जो जिमीदारा ने फसल वढ लैनी, उहदे बाद जो सिट्टे डिगने डाणे डिगने उन्हां नूं चुक के उन्हें गुजारा करना, उहदे कोले छोटे छोटे दो बच्चे आ, उन्हां बच्चियां दी उम्र कोई 2-2.5-3 महीने दी होएगी, लेकिन बीबी उन्हां बच्चियां नूं जदों दुध पिआउंदी है ते ओ एक बच्चे नूं दुध पिआउण तों बाद दूजे बच्चे नूं अपना सीना धो के दुध पिआउंदी है। उस जमाने च इन्ने कपड़िया का प्रबंध नहीं होएगा। ते मारकंडे ऋषि ने यह अपनियां अखां नाल प्रक्रिया वेखी है, सामने हैरान होया कि एक मां दे कोले दो पुत्तर ने ते इन्नी सुचमता कि दूजे बच्चे नूं दुध पिआउण तों पहलां अपना सीना पिआ धोंदी है। मारकंड ऋषि ने पूछ लिया, कह लगा बीबी मैं एक सवाल करना चाहना, दस भी पुत्र तेरे हुण दो ते इन्नी सुचमता। कहिंदे ऋषि जी दोवें पुत्र मेरे ने, एक पुत्र मेरा है, मैं इत्थे सरस्वती नदी के कंडे इशनान करन आई सी, एक दिन सवेरे मैं वेखिया एक छोटा जिहा बच्चा विलकदा पिया है, इहनू कोई छड गया है। मैं इस आख्या भी जिथे एक बच्चा मैं अपना पालना वे उथे इनू भी पालद्या मैनू तरस आ गया। मारकंडा ऋषि कह लगा बीबी तेरा कर्म बड़ा उच्चा है, जिन्हें एक अनाथ यतीम बच्चे दे उत्ते तू तरस किया है, जे तू ये तरस किया जिदन ये दोवें बच्चे थोड़े जे सुरती संभाल जाने, मेरा तेरा वायदा रहा है कि तू ये दोवें बच्चे मैनू दे दी, मैं इन्हां दोहां बच्चियां नूं विद्या पढ़ा देंगा, लोगों नूं इन्हां विद्या दा जग उत्ते नां होवेगा, लोग इन्हां तों कुछ सिखणगे। मारकंडे ऋषि ने वह दोवें बच्चे ले ले, जिहड़ा बच्चा गुजरी दा सी। मेरे साहब जी कहन लगे वो चतरदास वह गुजरी नूं तेरे कहन अनुसार तां नीच खानदान च कहना पएगा ना, उत्थों चली तेरी गुर्जर ब्राह्मण दी गोत, ਉਹ ਜਿਹੜਾ ਬੱਚਾ ਉਹਨੂੰ ਸਰਸਵਤੀ ਕੰਢੇ ਤੋਂ ਮਿਲਿਆ ਹੈ ਉੱਥੋਂ ਚੱਲੀ ਉਹਦੀ ਸਾਰ ਸਤ ਗੋਤ। ਕਹਿਣ ਲੱਗੇ ਆਹ ਮੈਂ ਤੈਨੂੰ ਹੋਰ ਸੁਣਾਵਾਂ, ਤੂੰ ਮੈਨੂੰ ਦੱਸਦਾ ਸਹੀ ਤੂੰ ਕਿਹੜਾ ਬ੍ਰਾਹਮਣ ਹੈ। ਉਹ ਇੱਕ ਗੱਲ ਮਤੰਗ ਰਿਸ਼ੀ ਹੋਇਆ ਹੈ, ਬੱਜਰ ਸੂਚੀ ਗ੍ਰੰਥ ਇੱਕ ਸਨਾਤਨ ਧਰਮ ਦਾ, ਉਹਦੇ ਵਿੱਚ ਜ਼ਿਕਰ ਹੈ ਕਿ ਇੱਕ ਗੁਜਰੀ ਸਿਲਾ ਵੀ ਚੁਗਦੀ ਹੈ, ਜਦੋਂ ਉਹ ਸਿਲਾ ਚੁਗਦੀ ਹੈ ਤੇ ਉਹਦਾ ਬੱਚਾ ਰੋਂਦਾ ਹੈ, ਕਈ ਵਾਰੀ ਮਾਂ ਵੀ ਬੱਚੇ ਤੋਂ ਤੰਗ ਆ ਜਾਂਦੀ ਹੈ ਤੇ ਉਹ ਤੰਗ ਆ ਗਈ ਹੈ ਕਿ ਮੈਂ ਕੁਛ ਰੋਟੀ ਪਾਣੀ ਦਾ ਪ੍ਰਸ਼ਾਂਤ ਪ੍ਰਬੰਧ ਕਰਨਾ ਹੈ, ਇਹ ਟਿਕਦਾ ਹੀ ਨਹੀਂ। ਉਹ ਕਹਿੰਦੀ ਤੂੰ ਇਹਦੇ ਨਾਲੋਂ ਮਰ ਜਾਏ ਚੰਗਾ ਹੈ। ਮਤੰਗ ਰਿਸ਼ੀ ਨੂੰ ਤਰਸ ਆ ਗਿਆ, ਕਹਿਣ ਲੱਗਾ ਬੀਬੀ ਲਿਆ ਬੱਚਾ ਮੈਨੂੰ ਦੇ ਦੇ, ਹੋ ਸਕਦਾ ਬੰਦਗੀ ਵਾਲਾ ਮਹਾਂਪੁਰਖ ਹੋਏਗਾ। ਉਹਨੇ ਗਾਲਾ ਲਾਇਆ, ਚੁੱਪ ਕਰਾਤਾ, ਉਹ ਬੱਚਾ ਮਤੰਗ ਰਿਸ਼ੀ ਨੇ ਪਾਲਿਆ, ਉਹਨੇ ਰਿਦਿਆ ਪੜ੍ਹਾਈ, ਉਹਦੇ ਗੱਲ ਨਾ ਲਾਉਣ ਕਰਕੇ ਗਾਲਬ, ਜੇ ਤੁਸੀਂ ਇਸ ਸਨਾਤਨੀ ਮਤ ਦੇ ਗ੍ਰੰਥ ਪੜ੍ਹੋਗੇ ਤੇ ਉਹਦੇ ਵਿੱਚੋਂ ਜਿੰਨੀਆਂ ਵੀ ਇਹ ਗੋਤਾਂ ਮਿਲਣਗੀਆਂ ਸਾਰੀਆਂ ਇਉਂ ਮਿਲਣਗੀਆਂ, ਕਾਣਾ ਤੇ ਕੁੱਬਾ ਲੜਕਾ ਵਿਦਿਆ ਪੜ੍ਹ ਗਿਆ, ਉੱਥੋਂ ਕਨੌਜ ਬ੍ਰਾਹਮਣ ਦੀ ਗੋਦ ਚੱਲੀ। ਪੁਸ਼ਕਰ ਰਿਸ਼ੀ ਦੇ ਮਾਤਾ ਪਿਤਾ ਚੰਡਾਲ ਸੀਗੇ, ਤੁਸੀਂ ਜਿੰਨੇ ਵੀ ਪੜ੍ਹੋਗੇ ਉਹ ਸਾਰੇ ਇਸ ਤਰ੍ਹਾਂ ਮਿਲਣਗੇ। ਅੱਜ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਚਤਰਦਾਸ ਦੇ ਅੱਗੇ ਸਵਾਲ ਰੱਖਿਆ ਹੈ ਵੀ ਤੂੰ ਮੇਰੇ ਸਾਥੀ ਨੂੰ ਕਹਿਣਾ ਹੈ ਵੀ ਇਹ ਛੂਦਰ ਇਹ ਨੀਚ ਹੈ, ਮੈਂ ਤੈਨੂੰ ਪੁੱਛਣਾ ਚਾਹੁੰਦਾ ਜੇ ਤੂੰ ਜਾਤੀ ਜਨਮ ਤੋਂ ਮੰਨਣਾ ਚਾਹੁੰਦਾ ਹੈ ਤੇ ਮੈਂ ਤੇਰੇ ਸਾਰੇ ਖਾਨਦਾਨੀ ਫੋਲਣਾ ਚਾਹੁੰਦਾ ਵਾਂ, ਦੱਸ ਤਾਂ ਸਹੀ ਮੈਨੂੰ ਤੂੰ ਕਿਵੇਂ ਊਚੇ। ਤੇ ਕਹਿਣ ਲੱਗੇ ਫਿਰ ਤੂੰ ਕੀ ਹੈ? ਡੂਮ ਤੂੰ ਹੈ, ਕਬੁੱਧ ਡੂਮਣੀ, ਕੁਦਯਾ ਕਸੈਣ, ਪਰ ਨਿੰਦਾ ਘੱਟ ਝੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਡੂਮ ਤੂੰ ਏ, ਕਸਾਈ ਤੂੰ ਏ, ਚੂੜਾ ਤੂੰ ਏ, ਕਿਉਂਕਿ ਤੇਰੇ ਅੰਦਰ ਇਹ ਬਿਰਤੀਆਂ ਸਾਰੀਆਂ ਪ੍ਰਵੇਸ਼ ਕੀਤੀਆਂ ਹੋਈਆਂ। ਔਰ ਫਿਰ ਤੇਰੇ ਪੜ੍ਹਨ ਦਾ ਕੀ ਫਾਇਦਾ ਸੀ? ਮੇਰੇ ਸਾਹਿਬ ਨੇ ਆਖਿਆ ਪੜ੍ਹ ਪੁਸਤਕ ਸੰਧਿਆ ਬਾਦੰ। ਉਹ ਤੂੰ ਇੰਨੇ ਕੁ ਗ੍ਰੰਥ ਪੜ੍ਹ ਗਿਆ ਹੈ, ਪੜ੍ਹ ਪੜ੍ਹ ਕੇ ਇੰਨਾ ਗਿਆਨ ਹੋ ਗਿਆ ਤੈਨੂੰ ਕਿ ਤੂੰ ਇੰਨੀ ਪੜ੍ਹਾਈ ਪੜ੍ਹ ਕੇ ਉਹ ਦੇਖ ਰੱਬ ਦੇ ਬੰਦੇ ਜਿਹਨਾਂ ਨੂੰ ਤੂੰ ਬੇਤਰਸ ਕਰਕੇ ਉਹਨਾਂ ਨੂੰ ਦੁਖੀ ਕੀਤਾ, ਆਪਣੇ ਭਰਾਵਾਂ ਉੱਤੇ ਵਾਰ ਕਰਨ ਵਾਲਾ ਆ ਗਿਆ। ਸੱਤ ਜਾਣਿਓ ਜੇ ਗੁਰਮੁਖ ਪਿਆਰੇ ਕਦੀ ਭਰਾ ਮਾਰੂ ਜੰਗ ਨਹੀਂ ਕਰਦੇ। ਰਾਜਾ ਮਾਨ ਸਿੰਘ ਦੀ ਬਾਬਤ, ਭੀਮ ਚੰਦ ਦੇ ਖਾਨਦਾਨ ਦੀ ਬਾਬਤ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਕੱਲ੍ਹ ਤੇਰਾ ਪਿਓ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਨੇ ਕਤਲ ਕੀਤਾ, ਅੱਜ ਤੂੰ ਸਾਡੇ ਨਾਲ ਹਥਿਆਰ ਚੱਕ ਲਏ ਆ। ਮੇਰੇ ਸਾਹਿਬ ਨੇ ਲਿਖ ਕੇ ਭੇਜਿਆ ਸੀਗਾ ਜਵਾਬ ਚਿੱਠੀ ਦੇ ਵਿੱਚ। ਉਹ ਮੈਨੂੰ ਕਹਿਣ ਵਾਲਿਆ, ਮੇਰਾ ਗੁਰੂ ਤੇਗ ਬਹਾਦਰ ਪਿਤਾ ਤਾਂ ਅਣਖ ਪਾਲ ਗਿਆ, ਤੁਹਾਨੂੰ ਬਚਾਉਣ ਵਾਸਤੇ ਸ਼ਹੀਦੀ ਦੇ ਗਿਆ, ਆਪਣੇ ਇਤਿਹਾਸ ਨੂੰ ਪੜ੍ਹ। ਉਹ ਤੇਰੇ ਵੱਡਿਆਂ ਨੇ ਆਪਣੇ ਭਰਾਵਾਂ ਦੇ ਖਿਲਾਫ ਇੱਕ ਤਾਂ ਧੀਆਂ ਦੇ ਡੋਲੇ ਦੇ ਕੇ ਬਾਦਸ਼ੀਆਂ ਲਈਆਂ, ਰਾਜੀਆਂ ਰਾਜੇ ਲਏ ਨੇ, ਦੂਜਾ ਆਪਣਿਆਂ ਦੇ ਖਿਲਾਫ ਜੰਗ ਵਿੱਢੀ ਹੋਈ ਹੈ। ਔਰ ਸਿੱਖਾਂ ਨੇ ਇਸ ਗੱਲ 'ਤੇ ਪਹਿਰਾ ਦਿੱਤਾ ਹੈ। ਮੈਂ ਜ਼ਿਕਰ ਕਰ ਜਾਵਾਂ ਉਸ ਸੂਰਮੇ ਦਾ, ਖਾਸ ਕਰਕੇ ਸਿੱਖ ਪੰਥ ਦਾ ਮਹਾਨ ਜਰਨੈਲ ਮਰਦੇ ਮੁਜ਼ਾਹਿਦ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਅੰਮ੍ਰਿਤਸਰ ਦੀ ਧਰਤੀ 'ਤੇ ਰਹੇ ਆ। ਕੁਛ ਵਿਚਾਰਾਂ ਕਰਕੇ ਬੱਬਰਾਂ ਦਾ ਅਤੇ ਸੰਤਾਂ ਦਾ ਆਪਸ ਵਿੱਚ ਬੋਲਚਾਲ ਬੰਦ ਸੀ। ਅੱਜ ਨਾਨਕ ਨਿਵਾਸ ਦੇ ਕਮਰੇ ਬੱਬਰਾਂ ਨੇ ਮਾਰ ਲਏ, ਦੂਜੇ ਪਾਸੇ ਸੰਤਾਂ ਕੋਲ ਤਾਕਤ ਬਹੁਤ ਜ਼ਿਆਦਾ ਸੀਗੀ। ਔਰ ਸਿੰਘਾਂ ਨੂੰ ਇਹ ਸੀ ਕਿ ਅੱਜ ਉਹ ਜਰਨੈਲ ਆਇਆ ਇਸ਼ਾਰਾ ਕਰੇਗਾ, ਉਡਾ ਬੂੰਦੀ ਦਿਆਂਗੇ। ਲੇਕਿਨ ਉਹ ਆਏ, ਕਹਿਣ ਲੱਗੇ ਬਾਬਾ ਜੀ ਆਪਣੇ ਕਮਰੇ ਮੰਨ ਲਏ ਆ। ਕਹਿੰਦੇ ਸਮਾਨ ਚੱਕੋ ਚੱਲੀਏ। ਕਹਿੰਦੇ ਜੀ ਕਮਰੇ ਆਪਣੇ ਆ। ਕਹਿੰਦੇ ਨਹੀਂ, ਕਮਰੇ ਗੁਰੂ ਰਾਮਦਾਸ ਦੇ ਨੇ, ਸਾਰੇ ਗੁਰੂ ਰਾਮਦਾਸ ਦੇ ਸਿੱਖ ਨੇ, ਚਲੋ ਉਹ ਰਹਿਣਗੇ, ਆਪਾਂ ਕਿਤੇ ਹੋਰ ਚੱਲਦੇ ਹਾਂ। ਗੁਰਮੁਖ ਤਾਈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਕਿਣਕਾ ਆਵੇ, ਸੱਤ ਜਾਣਿਓ ਭਰਾ ਮਾਰੂ ਜੰਗ ਨਹੀਂ ਕਰਦੇ। ਅੱਜ ਮੇਰੇ ਸਾਹਿਬ ਕਹਿ ਰਹੇ ਆ, ਉਹ ਤੂੰ ਆਪਣੇ ਭਰਾਵਾਂ ਨੂੰ ਤੇਰੀ ਵਿੱਦਿਆ ਪੜ੍ਹਦੇ ਇੰਨੀਆਂ ਕੁ ਪੁਸਤਕਾਂ ਪੜ੍ਹ ਪੜ੍ਹ ਕੇ ਤੂੰ ਇੰਨਾ ਕੁ ਬਾਦ ਕੀਤਾ ਹੈ ਕਿ ਤੂੰ ਆਪਣੇ ਭਰਾ ਜੰਗਲ 'ਚ ਤੰਗ ਕਰੀ ਬੈਠਾ ਹੈ, ਫਿਰ ਤੇਰੀਆਂ ਪੁਸਤਕਾਂ ਪੜ੍ਹਨ ਦਾ ਕੀ ਫਾਇਦਾ? ਸਾਹਿਬ ਜੀ ਕਹਿੰਦੇ, ਵੇਖੀ ਕਿਤੇ ਇਹੋ ਜਿਹੀ ਪੜ੍ਹਾਈ ਨਾ ਪੜ੍ਹੀ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ। ਪੜ੍ਹੇ ਸੁਣੇ ਕਿਆ ਹੋਈ? ਤੂੰ ਪੜ੍ਹ ਵੀ ਗਿਆ, ਵਿਚਾਰਵਾਨ ਵੀ ਹੋ ਗਿਆ, ਬੜੇ ਬੜੇ ਵੇਦ ਪੜ੍ਹ ਦਿੱਤੇ ਆ, ਤੂੰ ਸੁਣ ਬੜੇ ਲਏ ਆ, ਪਰ ਤੇਰੇ ਅੰਦਰ ਸਹਿਜ ਨਹੀਂ ਆਇਆ, ਤੇਰੇ ਅੰਦਰ ਟਿਕਾ ਨਹੀਂ ਆਇਆ, ਅਤੇ ਕੀ ਇਹੋ ਜਿਹੀ ਪੜ੍ਹਾਈ ਪੜ੍ਹਨ ਦਾ ਫਾਇਦਾ ਸੀਗਾ? ਸਾਹਿਬ ਜੀ ਕਹਿਣ ਲੱਗੇ ਗੋਪਾਲ ਦਾ ਤੇ ਇੰਨਾ ਪੜ੍ਹ ਕੇ, ਪੜ੍ਹ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਧਕ, ਤੂੰ ਸਾਲ ਗ੍ਰਾਮ ਪੱਥਰ ਨੂੰ ਵੀ ਪੂਜਦਾ ਹੈ, ਪਰ ਤੇਰੀ ਸਮਾਧੀ ਬਗਲੇ ਵਾਲੀ ਏ ਕਿ ਮੇਰੇ ਕੋਲ ਆਉਂਦੇ ਕਿੰਨੇ ਆ ਅਤੇ ਮੈਂ ਠੱਗਣਾ ਕਿੰਨਿਆਂ ਕੁ, ਠੱਗੀਆਂ ਕਿੰਨਿਆਂ ਕੁ ਨਾ ਮਾਰਨ। ਯਾਦ ਰੱਖਿਓ, ਸਭ ਦੀ ਬਿਰਤੀ ਇਹੀ ਸੀ। ਜਿਹੜਾ ਮੇਰਾ ਸਾਹਿਬ ਦਾ ਆਸਾ ਦੀ ਵਾਰ 'ਚ ਸਲੋਕ ਆਉਂਦਾ ਹੈ, ਹਕੀਕਤ ਵਿੱਚ ਉੱਥੇ ਵੀ ਇਹੀ ਏ ਕਿ ਜਿਸ ਦਿਨ ਪੰਡਿਤ ਜਨੇਊ ਪਾਉਣ ਵਾਸਤੇ ਆਇਆ, ਦੋ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਨੇ ਕਿ ਸਾਹਿਬ ਜੀ ਨੇ ਦਇਆ ਕਪਾਹ ਕਿਉਂ ਆਖੀ, ਸੰਤੋਖ ਸੂਤ ਕਿਉਂ ਆਖਿਆ, ਜੱਤ ਗੰਢੀ ਸੱਤ ਵੱਟ ਕਿਉਂ ਆਖਿਆ। ਅਸੀਂ ਕੇਵਲ ਇਸ ਗੱਲ ਤੱਕ ਸੀਮਤ ਰਹੇ ਹਾਂ। ਔਰ ਇਹ ਵੀ ਯਾਦ ਰੱਖਿਓ ਕਿ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਨਮ ਹਿੰਦੂ ਘਰਾਂ 'ਚ ਸੀਗਾ। ਲੇਕਿਨ ਉਹਨਾਂ ਨੂੰ ਪਤਾ ਸੀ ਮੇਰੇ ਸਾਹਮਣੇ ਤਾਂ ਇਹ ਕੁਛ ਆਉਣਾ ਹੈ, ਲੇਕਿਨ ਮੁਸਲਮਾਨ ਦੇ ਘਰ ਜਿਸ ਦਿਨ ਲੜਕੇ ਨੇ ਧਰਮ 'ਚ ਦਾਖਲ ਕਰਨਾ ਹੈ, ਮੇਰਾ ਬਾਬਾ ਉੱਥੇ ਆਪ ਚੱਲ ਕੇ ਚਲਾ ਗਿਆ। ਧਿਆਨ ਦਿਓ, ਜੇ ਲਫ਼ਜ਼ ਬਦਲੀ ਹੋਣਗੇ ਲੇਕਿਨ ਉਹਨਾਂ ਲਫ਼ਜ਼ਾਂ ਦੇ ਅਰਥ ਉਹੀ ਆਉਣਗੇ ਜਿਹੜੇ ਜਨੇਊ ਵੱਲ ਵਰਤੇ ਆ। ਅਤੇ ਉੱਥੇ ਜਾ ਕੇ ਜਿਸ ਦਿਨ ਲੜਕਾ ਮਸੀਤ ਵਿੱਚ ਬਹਿਣਾ ਹੈ ਅਤੇ ਮੇਰੇ ਸਾਹਿਬ ਚਲੇ ਗਏ ਨੇ, ਅਤੇ ਉਹਨਾਂ ਨੇ ਕਿਹਾ ਵੀ ਆ। ਕਹਿਣ ਲੱਗੇ ਅੱਜ ਕੀ ਗੱਲ ਏ? ਕਹਿਣ ਲੱਗੇ ਅੱਜ ਮੁੰਡੇ ਦੀ ਸੁਣਤ ਕਰਨੀ ਹੈ, ਅੱਜ ਮੁੰਡੇ ਨੇ ਮਸੀਤ 'ਚ ਬਹਿਣਾ ਹੈ। ਮੇਰੇ ਸਾਹਿਬ ਨੇ ਕਹਿਣ ਲੱਗੇ ਮਿਹਰ ਮਸੀਤ, ਹੁਣ ਮਿਹਰ ਅਤੇ ਦਇਆ ਦੇ ਅਰਥ ਇੱਕ ਨੇ। ਸਿਦਕ ਮਸੱਲਾ, ਸਿਦਕ ਤੇ ਸੰਤੋਖ ਦੇ ਅਰਥ ਇੱਕ ਨੇ। ਬਹੁਤ ਵਿਚਾਰਨ ਦੀ ਲੋੜ ਸੀ ਕੀ ਕਾਰਨ ਸੀ। ਹਕੀਕਤ ਵਿੱਚ ਜਿਹੜਾ ਬੰਦਾ ਬੱਚੇ ਨੂੰ ਧਰਮ 'ਚ ਦਾਖਲ ਕਰਾਉਣ ਵਾਸਤੇ ਆ ਰਿਹਾ ਸੀ, ਜਿਹਨੇ ਅੱਜ ਮੰਤਰ ਪੜ੍ਹਾਉਣਾ ਸੀ, ਉਹਦੇ ਵੀ ਕੇਵਲ ਚਾਰ ਕੌਡੀਆਂ ਦੀ ਬਾਬਤ ਆ ਰਿਹਾ ਸੀਗਾ ਕਿ ਮੈਂ ਜਾਣਾ ਹੈ ਅਤੇ ਉਹਦੇ ਬੱਚੇ ਨੂੰ ਅੱਜ ਧਰਮ 'ਚ ਦਾਖਲ ਕਰਨਾ। ਅਤੇ ਹਾਲਾਤ ਸਾਡੇ ਵੀ ਅੱਜ ਇਹੀ ਹੈ, ਜਦੋਂ ਕਿਸੇ ਬੱਚੇ ਦਾ ਜਨਮ ਕਰਾਵੇ ਤਾਂ ਅਸੀਂ ਜਾਈਏ ਅਤੇ ਅਸੀਂ ਵੀ ਕਹਿੰਦੇ ਅਸੀਂ ਹੁਣ ਜਿਹੜਾ ਆਪਾਂ ਤਿਆਰ ਕਰਦੇ ਗੁਰੂਤੀ ਵੀ ਹੁਣ ਸਾਨੂੰ ਕਿੰਨੇ ਕੁ ਮਿਲਣੇ ਆ, ਆਪਾਂ ਹਾਲਾਤ ਸਾਡੇ ਵੀ ਹੈ। ਉਹ ਕਹਿਣ ਲੱਗੇ ਪੜ੍ਹਨ ਵਾਲਿਆ, ਆਇਆ ਧਰਮ 'ਚ ਦਾਖਲ ਕਰਾਉਣ ਵਾਸਤੇ, ਤੇਰਾ ਅੰਦਰ ਦਾ ਸਿਦਕ ਟੁੱਟਾ ਹੋਇਆ, ਆਇਆ ਧਰਮ 'ਚ ਦਾਖਲ ਕਰਾਉਣ ਵਾਸਤੇ ਆ, ਲੇਕਿਨ ਪਹਿਲਾਂ ਇੱਥੇ ਪਾਪ ਦੀ ਮਰਿਆਦਾ ਬੰਨੀ ਬੈਠਾ। ਹੁਣ ਤਾਂ ਸਾਡੇ ਸੱਜਣ ਕਹਿਣਗੇ ਖਾਲਸੇ ਦਾ ਖਾਣਾ ਹੈ। ਗਰੜ ਪੁਰਾਣ ਦੇ ਵਿੱਚ ਇਹ ਗੱਲ ਦਰਜ ਹੈ ਕਿ ਜਦੋਂ ਜਨੇਊ ਪਾਉਣਾ ਹੋਵੇ ਉਦੋਂ ਬੱਕਰਾ ਬਣਿਆ ਹੋਣਾ ਚਾਹੀਦਾ। ਸਾਹਿਬ ਜੀ ਨੇ ਆਸਾ ਦੀ ਆਵਾਜ਼ ਤਾਂ ਹੀ ਆਖਿਆ, ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਸਾਹਿਬ ਜੀ ਨੇ ਲਫ਼ ਜੀ ਦਇਆ ਤਾਂ ਵਰਤਿਆ ਸੀ, ਉਹ ਜੇ ਤੂੰ ਜਨੇਊ ਪਾਉਣ ਆਇਆ ਘੱਟੋ ਘੱਟ ਤੂੰ ਦਇਆ ਕਪਾ, ਤੂੰ ਘੱਟੋ ਘੱਟ ਜੀਆਂ ਨੂੰ ਮਾਰਨ 'ਤੇ ਨਾ ਸਿਖਾ, ਤੂੰ ਦਇਆ ਕਰਨੀ ਸਿਖਾ, ਤੇਰਾ ਅੰਦਰ ਸੰਤੋਖ ਟੁੱਟਾ ਹੋਇਆ ਹੈ। ਉੱਧਰ ਕਾਜੀ ਨੂੰ ਆਖਿਆ ਸੀ ਉਹ ਤੈਨੂੰ ਧਰਮੀ ਬਣਾਉਣ ਵਾਸਤੇ ਆਇਆ ਵੇ, ਤੂੰ ਦੁੰਬੇ ਮਾਰ ਦਿੱਤੇ ਇੱਥੇ ਆ ਕੇ ਮਰਵਾ ਦਿੱਤੇ ਆ, ਤੂੰ ਮਿਹਰ ਮਸੀਤ ਕਿਸੇ ਜੀ ਦੇ ਉੱਤੇ ਮਿਹਰ ਕਰਨੀ ਸਿੱਖ, ਤੇਰਾ ਅੰਦਰ ਟੁੱਟਾ ਹੋਇਆ, ਤੇਰੀ ਇਹੋ ਜਿਹੀ ਪੜ੍ਹਾਈ ਪੜ੍ਹਨ ਦਾ ਕੀ ਫਾਇਦਾ ਸੀ। ਸਾਹਿਬ ਜੀ ਉਹ ਗੱਲ ਕਾਂਛੀ 'ਚ ਕਹਿ ਰਹੇ ਨੇ, ਉਹ ਗੱਲ ਭਗਤ ਕਬੀਰ ਜੀ ਕਹਿ ਰਹੇ ਨੇ, ਤੂੰ ਪੜ੍ਹ ਗਿਆ ਵਿਚਾਰ ਗਿਆ ਕੀ ਫਾਇਦਾ, ਤੇਰੇ ਅੰਦਰ ਟਿਕਾ ਨਹੀਂ ਹੈਗਾ। ਕਹਿਣ ਲੱਗੇ ਪੜ੍ਹ ਪੁਸਤਕ ਸੰਧਿਆ ਬਾਦੰਗ ਸਿਰ ਪੂਜਸ ਬਗਲ ਸਮਾਦੰਗ, ਮੁੱਖ ਝੂਠ ਬਭੂਖਣ ਸਾਰ, ਮੁੱਖ ਤੂੰ ਝੂਠ ਬੋਲ ਰਿਹਾ, ਲੇਕਿਨ ਉਸ ਪਰ ਬੋਲੇ ਹੋਏ ਝੂਠ ਨੂੰ ਬੋਲ ਇਸ ਤਰੀਕੇ ਰਿਹਾ ਹੈ ਕਿ ਤੂੰ ਉਹਨੂੰ ਬੜਾ ਸ੍ਰੇਸ਼ਟ ਜਿਵੇਂ ਸੋਹਣੇ ਗਹਿਣੇ ਹੁੰਦੇ ਆ ਇੰਨਾ ਕੁ ਸੋਹਣਾ ਬਣਾ ਕੇ ਦੱਸ ਰਿਹਾ ਹੈ ਕਿ ਇਹ ਵੇਖੋ ਜੀ ਉਸ ਮਾਲਕ ਦਾ ਹੁਕਮ ਹੈ ਅਤੇ ਤੂੰ ਇੰਨੇ ਇਸ ਤਰੀਕੇ ਨਾਲ ਪੇਸ਼, ਲੋਕ ਭਰਮ ਜਾਣ ਤਾਂ ਤੈਨੂੰ ਰੁਪਈਏ ਬਹੁਤ ਦੇਣ। ਮੁੱਖ ਝੂਠ ਬਭੂਕਣ ਸਾਰੰਗ ਗੱਲ ਮਾਲਾ ਤਿਲਕ ਲਾਟਕ, ਉੱਪਰੋਂ ਤੂੰ ਆਗੋ ਵਿੱਚ ਮਾਲਾ ਪਾਲੀਆਂ ਕਿ ਮੈਂ ਧਰਮੀ ਹਾਂ, ਤੂੰ ਮੱਥੇ ਦੇ ਉੱਤੇ ਵੀ ਤਿਲਕ ਲਾ ਬੈਠਾ ਹੈ, ਪਰ ਕਹਿੰਦੇ ਇਹ ਦੋ ਧੋਤੀ ਬਸਤ ਕਪਾਟ ਧੋਤੀਆਂ ਵੀ ਦੋ ਰੱਖੀ ਬੈਠਾ ਹੈ, ਪਰ ਕਹਿੰਦੇ ਇਹ ਗੱਲ ਯਾਦ ਰੱਖੀ, ਅਣਜਾਣ ਲੋਕੀ ਭਰਮ ਜਾਣਗੇ, ਜਿਹੜੇ ਜਾਣਕਾਰ ਏ ਉਹ ਨਹੀਂ ਭਰਮਣਗੇ। ਜੋ ਜਾਣਸ ਬ੍ਰਹਮੰ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ, ਇਹ ਜਾਣ ਲਈ ਕਿ ਜਿਹੜੇ ਇਹ ਬ੍ਰਹਮ ਦੇ ਕਰਮ ਨੂੰ ਜਾਣਦੇ ਆ ਉਹ ਤੇਰੇ ਇਹਨਾਂ ਕਰਮਾਂ ਸਾਰਿਆਂ ਨੂੰ ਕਹਿਣਗੇ ਇਹ ਫੋਕਟ ਕਰਮੇ ਨੇ। ਅਤੇ ਕਹਿੰਦੇ ਫਿਰ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੇ, ਉਸ ਵਾਹਿਗੁਰੂ ਤੂੰ ਆਖੇ ਬੜਾ ਰਸਤਾ ਪਾ ਜਾਵੇ, ਇਸ ਵਾਸਤੇ ਤੇਰਾ ਇਹੋ ਜਿਹਾ ਪੜ੍ਹਿਆ ਹੋਇਆ ਕਿਸੇ ਕੰਮ ਦਾ ਨਹੀਂ। ਭਗਤ ਜੀ ਕਹਿੰਦੇ ਉਹ ਕੀ ਪੜ੍ਹਾਈ ਪੜ੍ਹੀ ਜੀ ਇਹੋ ਜਿਹੀ ਪੜ੍ਹੀ। ਇੱਕ ਸਵਾਮੀ ਗੋਸਵਾਮੀ ਹੋਇਆ ਭਾਈ ਵੀਰ ਸਿੰਘ ਦਰਜ ਕੀਤੀ ਵਾਰਤਾ, ਕਹਿੰਦੇ ਉਹ ਇੰਨਾ ਹੁਸ਼ਿਆਰ ਸੀ ਕਿ ਉਹਨੇ 14 ਸਾਲ ਦੀ ਉਮਰ ਦੇ ਵਿੱਚ ਵੇਦ ਸ਼ਾਸਤਰ ਕੰਠ ਕਰ ਲਏ, ਔਰ ਜਿੱਥੇ ਬੋਲਦਾ ਸੀ ਉਹਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਸੀਗਾ। ਇੰਨਾ ਪ੍ਰਭਾਵ ਲੋਕੀ ਕੀਲ ਦਿੰਦੇ ਸੀ, ਲੇਕਿਨ ਪ੍ਰਭਾਵ ਨਾਲ ਕੀ ਹੋਇਆ ਕਿ ਬੰਦਾ ਅਹੰਕਾਰੀ ਹੋ ਗਿਆ ਕਿ ਮੇਰੇ ਵਰਗਾ ਕੌਣ ਹੈ। ਭਾਈ ਵੀਰ ਸਿੰਘ ਨੇ ਦਰਜ ਕੀਤਾ ਹੈ ਕਿ ਇੱਕ ਦਿਨ ਉਹ ਬੇੜੀ ਦੇ ਪਾਰ ਜਾਣਾ ਸੀ, ਬੇੜੀ 'ਚ ਭੀੜ ਸੀ, ਬਹਿਣ ਨੂੰ ਥਾਂ ਨਹੀਂ ਸੀ, ਇੱਕ ਭਗਵਿਆ ਕੱਪੜਿਆਂ ਵਾਲਾ ਸਾਧੂ ਬੈਠਾ ਸੀ, ਉਹਨੂੰ ਕਹਿੰਦਾ ਮੈਂ ਸਵਾਮੀ ਗੋਸਵਾਮੀ ਹਾਂ। ਉਹ ਕਹਿੰਦਾ ਹੋਏਗਾ? ਉਹ ਕਹਿੰਦਾ ਹੋਏਗਾ ਨਹੀਂ, ਮੇਰੀ ਉਮਰ ਵੱਲੇ ਨਾ ਵੇਖ, ਮੇਰੀ ਗੁਣਾਂ ਵੱਲੇ ਵੇਖ, ਤੂੰ ਬਹੁਤ ਛੋਟਾ ਹੈ, ਮੈਂ ਬਹੁਤ ਵੱਡਾ, ਉੱਠ ਖੜਾ ਹੋ, ਮੈਂ ਬੈਠਣਾ ਹੈ। ਲੇਕਿਨ ਸੱਜਣ ਭਾਈ ਵੀਰ ਸਿੰਘ ਲਿਖਦੇ, ਸੱਜਣ ਕਹਿਣ ਲੱਗਾ ਮਹਾਂਮੂਰਖ ਹੈ। ਉਹ ਕਹਿੰਦਾ ਕਿਉਂ? ਇੱਕ ਜ਼ਿਕਰ ਆਉਂਦਾ ਜੁਜਰ ਵੇਦ ਦੇ ਵਿੱਚ, ਨਵੇਂ ਉਸ਼ਨੀ ਗਿਰ ਚਰਾਇਆ, ਉਸ਼ਨੀ ਕਹਿੰਦੇ ਦਸਤਾਰ, ਕਹਿੰਦੇ ਨਵੇਂ ਦਾ ਅਰਥ ਨਮਸਕਾਰ, ਇੱਕ ਤੇ ਉਹਨਾਂ ਨੂੰ ਨਮਸਕਾਰ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਦਸਤਾਰ ਸੱਜੀ ਹੋਈ ਹੈ। ਨਮਸਤਸਤ ਏਕ ਸੁਦਾਕਸ਼ਰ ਜਾਨੀਤੀ, ਕਹਿੰਦੇ ਉਹਨਾਂ ਨੂੰ ਮੇਰੀ ਨਮਸਕਾਰ ਹੈ। ਸੁਦਾਖਰ ਦਾ ਅਰਥ ਕਈ ਸੱਜਣ ਇਹ ਕਰਦੇ ਕਿ ਅੱਧਾ ਅੱਖਰ, ਪਰ ਹਕੀਕਤ ਵਿੱਚ ਦਾ ਅਰਥ ਬਣਦਾ ਹੈ ਸ੍ਰੇਸ਼ਟ ਅੱਖਰ। ਜੋ ਜ਼ਿਕਰ ਹੈ ਕਿ ਉਹਨਾਂ ਨੂੰ ਮੇਰੀ ਨਮਸਕਾਰ ਹੈ ਜਿਨ੍ਹਾਂ ਨੂੰ ਸ੍ਰੇਸ਼ਟ ਅੱਖਰ ਆ ਗਿਆ। ਅਤੇ ਉਹ ਸਾਧੂ ਨੇ ਸਵਾਲ ਕੀਤਾ, ਕਹਿਣ ਲੱਗਾ ਇੰਨੇ ਵੇਦ ਕਿਤੇ ਪੜ੍ਹਨ ਵਾਲਿਆ, ਕਹਿਣ ਵਾਲਿਆ, ਜੇ ਇੰਨਾ ਪੜ੍ਹ ਗਿਆ ਹੈ ਤਾਂ ਕੀ ਤੈਨੂੰ ਸ੍ਰੇਸ਼ਟ ਅੱਖਰ ਦਾ ਪਤਾ ਹੈ? ਹੈਰਾਨ ਹੋ ਗਿਆ ਕਿ ਅੱਜ ਬੰਦੇ ਨੇ ਜਿਹਨੇ ਇੰਨੇ ਵੇਦ ਸ਼ਾਸਤਰ ਪੜ੍ਹੇ ਸੀ ਉਹਦੇ ਪੈਰਾਂ ਥੱਲੇ ਮਿੱਟੀ ਹਿੱਲ ਗਈ। ਘਰ ਆਇਆ, ਲੱਭਣ ਲੱਗਾ, ਕਹਿੰਦੇ 14 ਸਾਲ ਦੀ ਉਮਰ ਲੱਗ ਗਈ ਪਰ ਉਹਨੂੰ ਸ੍ਰੇਸ਼ਟ ਅੱਖਰ ਨਹੀਂ ਲੱਭਿਆ। ਅਖੀਰ ਕਹਿਣ ਲੱਗਾ ਜੇ ਨਹੀਂ ਲੱਭਿਆ ਨਾ ਇਹਨੂੰ ਮਰ ਜਾਣਾ ਮਨਜ਼ੂਰ।